309 ਤੇ 16ਵਾਂ ਸਲੋਕ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਬੰਦਾ ਪੂਰਿਆਂ ਸਤਿਗੁਰਾਂ ਦੀ ਨਿੰਦਿਆ ਕਰਦਾ ਹੈ, ਉਹ ਜਗਤ ਦੇ ਵਿੱਚ ਹਮੇਸ਼ਾ ਹੀ ਔਖਾ ਹੀ ਰਹਿੰਦਾ, ਦੁਖੀ ਹੋ ਰਹਿੰਦਾ ਹੈ, ਕਿਉਂਕਿ ਉਹ ਪੂਰੇ ਸਤਿਗੁਰਾਂ ਬਾਰੇ ਅਸਲੀਅਤ ਵਿੱਚ ਜਾਣਦਾ ਹੀ ਨਹੀਂ ਕਿ ਸਤਿਗੁਰੂ ਕੌਣ ਨੇ। ਜਿਹਨੂੰ ਆਪਾਂ ਕਹਿੰਦੇ ਹਾਂ ਰੱਬ, ਪਰਮਾਤਮਾ, ਨਿਰੰਕਾਰ, ਕਰਤਾ ਪੁਰਖ, ਸ੍ਰਿਸ਼ਟੀ ਬਣਾਉਣ ਵਾਲਾ, ਪਾਲਣ ਵਾਲਾ, ਮਾਰਨ ਵਾਲਾ, ਰੱਖਣ ਵਾਲਾ, ਅਸਲ ਵਿੱਚ ਇਹ ਉਹੀ ਪਰਮਾਤਮਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਆਪਣੇ ਸਮਝਾਇਆ ਵੀ ਜੇ ਕੋਈ ਨਾ ਸਮਝੇ ਤਾਂ ਆਪਾਂ ਉਹਦੇ ਵਿੱਚ ਕੁਛ ਵੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਭਾਗ ਹੀ ਇਹੋ ਜਿਹੇ ਹੁੰਦੇ ਨੇ। ਉਹਨਾਂ ਇਨਸਾਨਾਂ ਦੇ ਅੰਦਰ ਨਾ ਸਮਝੀ ਉਹਨਾਂ ਦੇ ਕਰਮਾਂ ਕਰਕੇ ਹੀ ਪੈਦਾ ਹੋ ਜਾਂਦੀ ਹੈ। ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ। ਦੁੱਖਾਂ ਦਾ ਖੂਹ ਹੈ ਨਾ ਜਿਹੜਾ ਕੁੰਭੀ ਨਰਕ, ਉਹਨੂੰ ਫੜ ਕੇ ਉਹ ਜਗ੍ਹਾ ਦੇ ਉੱਤੇ ਢੋਇਆ ਤੋਂ ਭਾਵ ਮੇਲਿਆ, ਕਹਿਣ ਤੋਂ ਭਾਵ ਢੋਇਆ ਹੁੰਦਾ ਸੁੱਟਿਆ। ਕਹਿੰਦੇ ਫਲਾਨਾ ਇੱਟਾਂ ਢੋਂਦਾ, ਢੋ ਕੇ ਲਿਜਾ ਕੇ ਸਿੱਟ ਦਿੰਦਾ। ਇਸੇ ਤਰ੍ਹਾਂ ਉਹਨਾਂ ਨੂੰ ਢੋਂਦੇ ਜਮਦੂਤ ਇੱਥੋਂ ਲਿਜਾਂਦੇ ਨੇ। ਕਹਿੰਦੇ ਸਵਾਰੀਆਂ ਢੋਈਆਂ ਬੱਸਾਂ ਤੇ, ਜਮਦੂਤ ਵੀ ਇੱਥੋਂ ਪੂਰਾ ਦੇ ਪੂਰ ਢੋ ਕੇ ਲਿਜਾ ਕੇ ਸਿੱਟ ਦਿੰਦੇ ਨੇ ਉੱਥੇ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਹੁਣ ਉਹਦੀਆਂ ਕੂਕ ਜਿਹੜੀਆਂ ਉੱਚੀਆਂ ਪੁਕਾਰਾਂ ਨੇ ਕੋਈ ਸੁਣਦਾ ਹੀ ਨਹੀਂ। ਕੂਕ ਅਤੇ ਪੁਕਾਰ, ਉੱਚੀ ਉੱਚੀ ਕੂਕ ਪੁਕਾਰ ਕਰਦਾ, ਉਹ ਦੁਖੀ ਹੋ ਹੋ ਕੇ ਰੋਂਦਾ। ਮਹਾਰਾਜ ਜੀ ਫਰਮਾਉਂਦੇ ਚੌਥੇ ਪਾਤਸ਼ਾਹ, ਓਨ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹਨੇ ਲੋਕ ਅਤੇ ਪਰਲੋਕ ਸਾਰਾ ਹੀ ਸੁੱਖ ਗਵਾ ਲਿਆ। ਜਿਹੜਾ ਸੀ ਮੂਲ ਕੀ ਸਵਾਸ, ਸਵਾਸਾਂ ਕਰਕੇ ਜਿਹੜਾ ਲਾਹਾ ਖੱਟਣਾ ਸੀ, ਲਾਭ ਨਾਮ, ਨਾਮ ਦਾ ਲਾਭ ਲੈਣਾ ਸੀ, ਮੂਲ ਨਾਮ ਤੇ ਆਤਮ ਸੁੱਖ ਦਾ ਲਾਭ ਸਾਰਾ ਹੀ ਗਵਾ ਲਿਆ। ਖਾਣ ਪੀਣ ਸੌਣ ਹੱਸਣ ਵਿੱਚ ਬਹੁਤਾ ਨਹੀਂ ਸਿਆਣਾ ਹੁੰਦਾ ਮਨਮੁੱਖ ਆਦਮੀ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹ ਤੇਲੀ ਸੰਦਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ। ਅੰਤ ਨੂੰ ਕਹਿੰਦੇ ਉਹ ਬੰਦਾ ਜਿਹੜਾ ਹੁੰਦਾ ਨਾ ਤੇਲੀ ਸੰਦਾ, ਸੰਦਾ ਦਾ ਅਰਥ ਹੁੰਦਾ ਦਾ, ਤੇਲੀ ਦਾ ਬਲਦ ਕੀਤਾ ਜਾਂਦਾ, ਤੇ ਅਕਾਲ ਪੁਰਖ ਵਾਹਿਗੁਰੂ ਜੋ ਤੇਲੀ ਹੈ, ਬਲਦ ਦਾ ਮਾਲਕ, ਉਹ ਨਿਤਾ ਪ੍ਰਤੀ ਭਲਕੇ ਹੁੰਦਾ। ਸਵੇਰੇ ਉੱਠ ਕੇ ਉਹ ਬਲਦ ਨੂੰ ਕੋਹਲੂ ਨਾਲ ਜੋੜਦਾ। ਬਲਦ ਦੇਖਿਆ, ਜਿਹਨਾਂ ਨੇ ਦੇਖਿਆ ਪਿੰਡਾਂ ਦੇ ਵਿੱਚ ਕੋਹਲੂ ਦੇ ਉੱਤੇ ਜਿਹੜਾ ਬਲਦ, ਉਹਦੇ ਅੱਖਾਂ ਦੇ ਉੱਤੇ ਇੱਕ ਚਮੜੇ ਦੇ ਕੈਪ ਜੇ ਲਾ ਦਿੰਦੇ ਨੇ, ਤੇ ਉਹ ਸਾਰਾ ਦਿਨ ਬਲਦ ਤੁਰਦਾ ਰਹਿੰਦਾ। ਦੇਖਣ ਵਾਲਿਆ ਨੂੰ ਤਾਂ ਪਤਾ ਕਿ ਬਲਦ ਘੁੰਮ ਰਿਹਾ ਕੋਹਲੂ ਦੁਆਲੇ, ਪਰ ਬਲਦ ਸਮਝਦਾ ਕਿ ਮੈਂ ਪਤਾ ਨਹੀਂ ਕਿੰਨੇ ਮੀਲ ਪੈਂਡਾ ਤੈਅ ਕਰ ਲਿਆ, ਖੜਾ ਉੱਥੇ ਹੀ ਹੁੰਦਾ। ਇਸੇ ਪ੍ਰਕਾਰ ਮਨਮੁੱਖ ਬੰਦਾ ਸਾਰੀ ਜ਼ਿੰਦਗੀ ਘਰ ਬਾਰ ਬਣਾਉਂਦਾ, ਪੈਸੇ ਕਮਾਉਂਦਾ, ਸਮਝਦਾ ਮੈਂ ਪਤਾ ਨਹੀਂ ਕੀ ਕਰ ਲਿਆ। ਜਦੋਂ ਔਲਾਦ ਧੱਕੇ ਮਾਰਦੀ ਹੈ, ਫਿਰ ਕਹਿੰਦਾ ਕਿਆ ਖੱਟਿਆ, ਕਿਆ ਕੀਤਾ, ਕੁਛ ਵੀ ਨਹੀਂ ਕੀਤਾ, ਮੈਂ ਤਾਂ ਜ਼ਿੰਦਗੀ ਐਵੇਂ ਬੱਚਿਆਂ ਪਿੱਛੇ ਹੀ ਗਵਾ ਲਈ। ਕਦੇ ਕਹਿੰਦਾ ਮੈਂ ਉਹਦੇ ਪਿੱਛੇ ਗਵਾ ਲਈ। ਫਿਰ ਪਤਾ ਲੱਗਦਾ ਕਿ ਗੁਰੂ ਦੇ ਜੇ ਲੇਖੇ ਜ਼ਿੰਦਗੀ ਲਾ ਦਿੰਦਾ, ਜੇ ਕੋਈ ਚਾਰ ਪੈਸੇ ਲੇਖੇ ਲਾਉਂਦਾ, ਸੇਵਾ ਕਰਦਾ, ਕਿਸੇ ਦੀ ਅਸੀਸ ਲੈਂਦਾ, ਕਿਸੇ ਨੂੰ ਲੰਗਰ ਛਕਾਉਂਦਾ, ਕੋਈ ਫਲ ਤਾਂ ਮਿਲਦਾ। ਜਿੰਨਾ ਪਰਿਵਾਰ ਦੇ ਉੱਤੇ ਪੈਸਾ ਖਰਚਿਆ ਸੀ ਮੋਹ ਚਾ ਕੇ, ਉਹ ਤਾਂ ਸਾਰਾ ਐਵੇਂ ਖੂਹ ਚ ਹੀ ਪਾਉਣ ਦੀ ਗੱਲ ਕੀਤੀ ਹੈ। ਆਪਾਂ ਨਹੀਂ ਕਹਿੰਦੇ ਕਿ ਪਰਿਵਾਰ ਤੇ ਨਾ ਖਰਚੋ, ਪਰ ਦਸਵਾਂ ਹਿੱਸਾ ਗੁਰੂ ਦਾ ਕੱਢ ਕੇ ਜ਼ਰੂਰ ਗੁਰਸਿੱਖਾਂ ਦੀ, ਮਹਾਤਮਾ ਦੀ, ਸੰਗਤ ਦੀ, ਗੁਰੂ ਘਰਾਂ ਦੀ ਜਿਹੜੀ ਸੇਵਾ, ਦੁਖੀਆਂ ਗਰੀਬਾਂ ਦੀ ਸੇਵਾ ਕਰਨੀ ਹੈ, ਇਹ ਮਾਇਆ ਲੇਖੇ ਚ ਅਸਲ ਚ ਲੱਗਦੀ ਹੈ। ਹਾਰ ਵੇਖਿਆ ਸੁਣਿਆ ਨਿੱਤ ਸਭ ਕੁਛ, ਤਿੱਦੂ ਕਿਛ ਗੁੱਝਾ ਨਾ ਹੋਇਆ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹ ਵਾਹਿਗੁਰੂ ਰੋਜ਼ ਜੀਵਾਂ ਦੇ ਸਭ ਕਰਤੱਬ ਵੇਖਦਾ ਹੈ, ਸੁਣਦਾ ਹੈ। ਤਿੱਦੂ ਹੁੰਦਾ ਉਹ ਤੋਂ ਕੁਝ ਗੁੱਝਾ ਛਿਪਿਆ ਤਾਂ ਨਹੀਂ, ਲੁਕਿਆ ਤਾਂ ਨਹੀਂ ਹੋਇਆ, ਉਹ ਆਪਾਂ ਨੂੰ ਸਭ ਨੂੰ ਦੇਖਦਾ, ਜਾਣੇ ਗਲਤੀ ਕੀਤੀ, ਅਣਜਾਣੇ ਕੀਤੀ, ਕਿਵੇਂ ਗਲਤੀ ਕੀਤੀ ਇਹਨੇ। ਇਸ ਕਰਕੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਰੱਬ ਕਿਹੜਾ ਦੇਖਦਾ। ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੈ ਬੋਇਆ। ਜੈਸਾ ਕਿਸੇ ਨੇ ਪੂਰਵ ਜਨਮ ਵਿੱਚ ਬੀਜ ਬੋਇਆ ਸੀ, ਕਹਿੰਦੇ ਤੈਸਾ ਹੁਣ ਲੁਣਾ ਤੋਂ ਪਾਪ ਕੱਟਦਾ, ਜਿਸ ਤਰ੍ਹਾਂ ਹੁਣ ਬੀਜੇਗਾ ਉਸ ਤਰ੍ਹਾਂ ਦਾ ਅੱਗੇ ਲੁਣਾ ਤੋਂ ਪਾਪ ਵੱਢੇਗਾ ਜਾ ਕੇ। ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ, ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਸ ਨੇ ਕਹਿੰਦੇ ਸਤਿਗੁਰਾਂ ਦੇ ਚਰਨਾਂ ਨੂੰ ਧੋਣਾ ਕੀਤਾ, ਭਾਵ ਸਤਿਗੁਰਾਂ ਦੀ ਸੇਵਾ ਕੀਤੀ ਹੈ। ਇਹ ਇੱਕ ਪੁਰਾਤਨ ਰੀਤੀ ਨੌ ਸਰੂਪਾਂ ਤੱਕ ਰਹੀ ਕਿ ਚਰਨ ਪਾਹੁਲ ਦੀ ਜਿਹੜੀ ਰੀਤੀ ਉਹ ਵੀ ਦਰਸਾਈ, ਇਹਦੇ ਚ ਉਹਨੇ ਚਰਨਾਂ ਨੂੰ ਧੋਣਾ ਕੀਤਾ, ਭਾਵ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਨਾਨਕ ਜਪ ਜਪ ਸਤ ਜੀਵਾਂ, ਚਰਨਾਂ ਨੂੰ ਧੋਣਾ ਕੀਤਾ, ਭਾਵ ਪ੍ਰਤੱਖ ਵੀ ਚਰਨਾਂ ਦੀ ਸੇਵਾ ਕੀਤੀ, ਗੁਰਾਂ ਦੇ ਇਸ਼ਨਾਨ ਕਰਾਏ ਨੇ। ਇਹ ਇੱਕ ਨਿਮਰਤਾ ਦਾ ਜਨਾਇਕ ਹੁੰਦਾ ਵੀ ਗੁਰਾਂ ਦੇ ਚਰਨ ਧੋ ਧੋ ਕੇ ਪੀਵਾਂ, ਮੈਂ ਤਾਂ ਇੰਨਾ ਮੇਰੇ ਤੇ ਪਰਉਪਕਾਰ ਕੀਤਾ, ਇੰਨਾ ਨਰਕਾਂ ਚੋਂ ਕੱਢਿਆ, ਇੰਨੀ ਕਿਰਪਾ ਕੀਤੀ ਹੈ। ਇਉਂ ਇੱਕ ਮੁਹਾਵਰਾ ਬਣ ਜਾਂਦਾ, ਫਲਾਨੇ ਤਾਂ ਪੈਰ ਧੋ ਧੋ ਕੇ ਭਾਈ ਪੀਣੇ ਚਾਹੀਦੇ, ਇੰਨਾ ਪਰਉਪਕਾਰ ਕੀਤਾ, ਇੱਕ ਮੁਹਾਵਰਾ ਹੈ। ਔਰ ਇਹਦੇ ਨਾਲ ਨਾਲ ਪਰ ਸਾਡੇ ਸਤਿਗੁਰਾਂ ਦਾ ਚਰਨ ਵੀ ਜੇ ਕਿਤੇ ਬਖਸ਼ਿਸ਼ ਹੋ ਜਾਏ, ਗੁਰਾਂ ਦੇ ਚਰਨ ਪਾਹੁਲ ਬੜੀ ਵੱਡੀ ਸੀ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਗੁਰਾਂ ਨੇ ਜਿਹੜਾ ਬਖਸ਼ਿਸ਼ ਕੀਤਾ, ਚਿੱਤ ਚਰਨ ਨਾਮ ਇਹ ਬਖਸ਼ਿਸ਼ ਕਰ ਦਿੱਤਾ ਗੁਰੂ ਸਾਹਿਬ ਜੀ ਨੇ। ਗੁਰ ਸਤਿਗੁਰ ਪਿੱਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ, ਉਹ ਗੁਰ ਤੋਂ ਹੁੰਦਾ ਭਾਵ ਗੁਰ ਕਹਿੰਦੇ ਪੂਜਨੀਕ, ਗੁਰ ਤੇ ਸਤਿਗੁਰ ਦੋ ਅੱਖਰ ਆਏ ਨੇ ਨਾ, ਪੂਜਨੀਕ ਸਤਿਗੁਰਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਤਰ ਗਿਆ ਜਿਵੇਂ ਕਾਠ ਹੁੰਦਾ ਲੱਕੜ, ਕਹਿੰਦੇ ਜਿਹੜੀ ਲੱਕੜ ਦੀ ਬੇੜੀ ਦਾ ਸੰਗ ਕਰਕੇ ਜਿਵੇਂ ਲੋਹਾ ਤਰ ਜਾਂਦਾ, ਕਾਠ ਦੀ ਬੇੜੀ ਲੱਕੜ ਦੀ ਬੇੜੀ ਹੁੰਦੀ ਹੈ ਤੇ ਉਹ ਜਦੋਂ ਤਰਦੀ ਹੈ ਉਹ ਚ ਲੋਹਾ ਰੱਖ ਕੇ ਜੇ ਲੈ ਜਾਈਏ ਤਾਂ ਲੋਹਾ ਵੀ ਤਰ ਜਾਂਦਾ। ਇਹ ਪ੍ਰਸ਼ਨ ਇੱਕ ਵਾਰੀ ਟਾਟਾ ਸ਼ਹਿਰ ਜਿਹੜਾ ਪੈਂਦਾ ਬਿਹਾਰ ਚ, ਉੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕੋਲ ਆਏ, ਪੰਜ ਚਾਰ ਆਪਣੇ ਆਪ ਨੂੰ ਬੜੇ ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਲਿਖੀ ਹੋਈ ਗੁਰੂ ਦੀ ਬਾਣੀ, ਹੁਣ ਤਾਂ ਉਹ ਅੱਖਰ ਫੇਲ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਜੀ ਕਹਿੰਦੇ ਇੱਥੇ ਲੋਹੇ ਦੀ ਬੇੜੀ ਡੁੱਬ ਜਾਂਦੀ ਆ, ਲੋਹਾ ਡੁੱਬ ਜਾਂਦਾ। ਸੋ ਮਹਾਂਪੁਰਖ ਉਦੋਂ ਜਵਾਬ ਦੇਣਗੇ, ਅਸੀਂ ਕੋਲੇ ਬੈਠੇ ਸੀ, ਮਹਾਂਪੁਰਖ ਕਹਿੰਦੇ ਲੋਹਾ ਸੋਲਿਡ ਨੂੰ ਕਿਹਾ, ਜਿਵੇਂ ਲੋਹੇ ਦਾ ਥਾਉੜਾ, ਲੋਹੇ ਦਾ ਘਾਣ ਹੈ, ਲੋਹੇ ਦਾ ਗਾਡਰ ਹੈ, ਲੋਹੇ ਦਾ ਸਰੀਆ, ਅਤੇ ਲੋਹੇ ਤੋਂ ਬਣੀ ਹੋਈ ਚਾਦਰ, ਉਹਦਾ ਜਹਾਜ਼ ਜੇ ਬਣਾ ਲਈਏ, ਲੋਹੇ ਦਾ ਕੜਾਹਾ, ਜਦੋਂ ਹੜ ਹੁੜ ਆ ਜਾਂਦੇ ਪਿੰਡਾਂ ਵਿੱਚ, ਕਹਿੰਦੇ ਕੜਾਹਾ ਰੱਖ ਕੇ ਵੱਡਾ ਸਾਰਾ ਲੋਹੇ ਦਾ, ਉਹ ਚ ਸਮਾਨ ਰੱਖ ਕੇ ਲੋਕ ਪਾਰ ਹੋ ਜਾਂਦੇ ਸੀ। ਲੋਹੇ ਦਾ ਅਰਥ ਤੇ ਸੋਲਿਡ ਲੋਹਾ ਹੈ, ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸੋਲਿਡ ਲੋਹਾ ਵੀ ਲੱਕੜ ਦੀ ਕਿਸ਼ਤੀ ਚ ਰੱਖ ਕੇ ਜਾਂ ਬੇੜੀ ਚ ਰੱਖ ਕੇ ਪਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨਮੁੱਖ ਬੰਦਾ ਵੀ ਜੇ ਸਤਿਗੁਰਾਂ ਦੀ ਸੰਗਤ ਚ ਆਉਣ ਲੱਗ ਜਾਏ, ਸਤਿਗੁਰੂ ਵੀ ਉਹਨੂੰ ਪਾਰ ਕਰ ਦਿੰਦੇ ਨੇ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹਾਰਾਜ ਕਥਨ ਕਰਦੇ ਭਾਈ ਤੂੰ ਵੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਣਾ ਕਰ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਨਾਮੀ ਨੂੰ ਜਪਿਆ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ, ਤੇ ਆਪਣੇ ਆਪਣੇ ਧਰਮ ਮੁਤਾਬਕ ਸਾਰੇ ਹੀ ਪਰਮੇਸ਼ਰ ਦਾ ਨਾਮ ਲੈਣ। ਕਈ ਪਰਮੇਸ਼ਰ ਨੂੰ ਹਰ ਕਹਿੰਦੇ ਨੇ ਹਰ ਹਰ, ਕਈ ਪਰਮੇਸ਼ਰ ਨੂੰ ਰਾਮ ਰਾਮ ਕਹਿੰਦੇ ਨੇ। ਪਹਿਲਾਂ ਵੀ ਮੈਂ ਭੁਲੇਖਾ ਇਸ ਗੱਲ ਦਾ ਕੱਢਿਆ ਸਾਰਿਆਂ ਦਾ ਕਿ ਜਿਵੇਂ ਬਾਣੀ ਦੇ ਅੰਦਰ ਭਗਤ ਜੀ ਨੇ ਲਿਖਿਆ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਉਹਨਾਂ ਨੇ ਸਤਿਯੁਗ ਦੇ ਵਿੱਚ ਰਾਮ ਰਾਮ ਜਪ ਕੇ ਕਲਿਆਣ ਪ੍ਰਾਪਤ ਕੀਤੀ ਹੈ, ਤੇ ਰਾਮ ਚੰਦਰ ਜੀ ਜਿਹੜੇ ਨੇ ਉਹ ਆ ਕੇ ਤ੍ਰੇਤੇ ਚ ਹੋਏ ਨੇ। ਫਿਰ ਉਹ ਜਿਹੜਾ ਸਤਿਯੁਗ ਦੇ ਵਿੱਚ ਧਰੂ ਪ੍ਰਹਿਲਾਦ ਨੇ ਰਾਮ ਨਾਮ ਜਪਿਆ ਉਹ ਕਿਹੜਾ ਹੋਇਆ? ਫਿਰ ਉਹ ਹੈ ਜੋ ਰਮੇ ਹੋਏ ਪਰਮੇਸ਼ਰ ਦਾ ਰਾਮ ਨਾਮ ਹੈ, ਜਿਸ ਰਾਮ ਨਾਮ ਨੂੰ ਆਪ ਰਾਮ ਚੰਦਰ ਜੀ ਨੇ ਵੀ ਜਪਿਆ। ਰਾਮ ਜੋ ਪਰਮੇਸ਼ਰ ਹੈ, ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਜਦੋਂ ਪੱਥਰ ਡੁੱਬ ਜਾਂਦੇ ਸਮੁੰਦਰ ਚ ਰਾਮ ਕੱਲਾ ਲਿਖਿਆ ਸੀ। ਧਿਆਨ ਨਾਲ ਦੇਖੋ, ਉਹ ਰਾਮ ਰਮੰਤੀ ਰਾਮਾ ਜੋ ਰਮਿਆ ਹੋਇਆ ਪਰਮੇਸ਼ਰ ਹੈ, ਉਹ ਰਾਮ ਲਿਖਣ ਦੇ ਨਾਲ ਉਹ ਪੱਥਰ ਡੁੱਬੇ ਨਹੀਂ, ਹਨੂੰਮਾਨ ਜੀ ਦੇ ਹਿਰਦੇ ਚ ਰਾਮ ਵਸਿਆ ਹੋਇਆ ਸੀ, ਰੋਮ ਰੋਮ ਰਾਮ ਦਾ ਜਾਪ ਸੀ ਉਹਨਾਂ ਦੇ। ਇਸ ਕਰਕੇ ਇਹ ਸੋਝੀ ਦੇ ਨਾਲ ਗੱਲ ਸਮਝ ਲੈਣੀ ਚਾਹੀਦੀ ਹੈ। ਹਰ ਹਰ ਰਾਮ ਨਾਰਾਇਣ ਗੋਬਿੰਦ ਦਾਮੋਦਰ ਮਾਧੋ ਸਭ ਪਰਮੇਸ਼ਰ ਦੇ ਨਾਮ ਨੇ, ਜਿਹਨੂੰ ਜੋ ਗੁਰਮੰਤਰ ਮਿਲਿਆ ਉਹਨੂੰ ਜਪ ਕੇ ਤਰਦਾ। ਮਹੱਲਾ ਚੌਥਾ ਵਡਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਉਹ ਸੁਹਾਗਵੰਤੀਆਂ ਵੱਡੇ ਭਾਗਾਂ ਵਾਲੀਆਂ ਨੇ ਜਿਨ੍ਹਾਂ ਗੁਰਮੁਖ ਇਸਤਰੀਆਂ ਨੂੰ ਹਰੀ ਰਾਜਾ ਪਤੀ ਮਿਲਿਆ। ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਮਹਾਰਾਜ ਕਥਨ ਕਰਦੇ ਜਿਨ੍ਹਾਂ ਦੇ ਅੰਦਰ ਗਿਆਨ ਦੀ ਜੋਤ ਪ੍ਰਕਾਸ਼ੀ ਆ ਉਹ ਨਾਮੀ ਵਾਹਿਗੁਰੂ ਚ ਸਮਾਈਆਂ ਹੋਈਆਂ ਨੇ। ਇਹ ਜਿਹੜਾ ਮਹੱਲਾ ਚੌਥਾ ਵਾਲਾ ਸਲੋਕ ਹੈ, 12 ਤੇ ਵਧੀਕ ਵਿੱਚ ਵੀ ਆਉਂਦਾ ਸਲੋਕ ਮਹੱਲਾ ਚੌਥਾ। ਤੋ ਇਸ ਪ੍ਰਕਾਰ ਇਸ ਇਕੱਲੇ ਸਲੋਕ ਦਾ ਅਭਿਆਸ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 125,000 ਕਹਿੰਦੇ ਮੈਂ ਕੀਤਾ ਪ੍ਰਾਪਤੀ ਵਾਸਤੇ। ਗਿਆਨ ਅੰਜਨ ਗੁਰਦੀਆ ਵੀ ਕਹਿੰਦੇ ਭਾਈ ਮੈਂ 125,000 ਕੀਤਾ, ਫਿਰਤ ਫਿਰਤ ਪ੍ਰਭ ਆਇਆ। ਹੋਰ ਬਹੁਤ ਸਾਰੇ ਉਹਨਾਂ ਦੀ ਜੋ ਪੋਥੀ ਹੈ ਜੀਵਨ, ਉਹਦੇ ਚ ਬਚਨ ਲਿਖੇ ਹੋਏ ਨੇ। ਦਾਸ ਨੂੰ ਤਾਂ ਉਹਨਾਂ ਨੇ ਆਪ ਹੀ ਦੱਸੇ ਸੀ। ਤਾਂ ਵਡਭਾਗੀਆਂ ਸੁਹਾਗਣੀ ਜਿਹਨਾਂ ਗੁਰਮੁਖ ਮਿਲਿਆ ਹਰ ਆਏ ਅੰਤਰ ਜੋਤ ਪ੍ਰਗਾਸੀ ਆ ਨਾਨਕ ਨਾਮ ਸਮਾਏ। ਕਿਉਂਕਿ ਉਹ ਪ੍ਰਭੂ ਦੀ ਪ੍ਰਾਪਤੀ ਲਈ ਬਹੁਤ ਉਤਸੁਕ ਸਨ ਬਚਪਨ ਤੋਂ ਹੀ। ਉਹਨਾਂ ਨੇ ਸਾਰੇ ਜਿੱਥੇ ਵੀ ਦੇਖਣਾ ਵੀ ਆਹ ਪਾਠ ਲਿਖਿਆ, ਚਲੋ ਇਹਦਾ ਅਭਿਆਸ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਭਿਆਸ ਕਰ ਕਰਕੇ ਕਹਿੰਦੇ ਮੈਨੂੰ ਭਾਈ ਪ੍ਰਾਪਤੀ ਹੋ ਗਈ ਸੀ। ਪੌੜੀ ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਸਾਰਿਆਂ ਸਰੀਰਾਂ ਵਿੱਚੋਂ ਮਨੁੱਖਾ ਸਰੀਰ ਧਰਮ ਰੂਪ ਹੈ। ਜਿਸ ਮਨੁੱਖਾ ਸਰੀਰ ਦੇ ਅੰਦਰ ਸੱਚੇ ਦੀ ਜੋਤ ਹੈ, ਸੱਚੇ ਵਾਹਿਗੁਰੂ ਦੀ ਜੋਤ ਤੋਂ ਭਾਵ ਗਿਆਤ ਵੀ ਹੈ। ਪ੍ਰਤੱਖ ਇਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਆਪਾਂ ਤਾਂ ਸੁਣਾਉਣ ਲੱਗੇ ਹਾਂ ਸਾਰਿਆਂ ਨੂੰ। ਕਈ ਲੋਕ ਇਹਨਾਂ ਗੱਲਾਂ ਦੇ ਉੱਤੇ ਬੜੇ ਚੱਕਰ ਚ ਪਾਉਂਦੇ ਜੇ ਕਿਹੜੀ ਜੋਤ ਆ ਜੀ ਅੰਦਰ ਉਹ। ਆ ਦੇਖੋ ਹੁਣ ਸਤਿਗੁਰੂ ਨੇ ਲਿਖ ਦਿੱਤਾ, ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਹੁਣ ਰਤਨ ਵੈਰਾਗ ਆਦਿਕ ਸ਼ੁਭ ਗੁਣ ਇਸ ਸਰੀਰ ਦੇ ਵਿੱਚ ਗੁਪਤ ਲੁਕ ਰਹੇ ਨੇ, ਪਰ ਕੋਈ ਵਿਰਲਾ ਸੇਵਕ ਜਿਹੜਾ ਗੁਰਮੁਖ ਹੈ ਨਾ, ਗੁਰਾਂ ਦੁਆਰਾ ਖੋਤ ਹੁੰਦਾ, ਵਿਚਾਰ ਕੇ ਖੋਜ ਕੇ ਢੂੰਡ ਕੇ ਕੱਢਦਾ। ਜਿਵੇਂ ਖੋਤਣਾ ਹੁੰਦਾ ਭਾਵ ਘਾਹ ਨੂੰ ਖੋਤ ਖੋਤ ਕੇ ਇੱਕ ਪਾਸੇ ਕੱਢ ਦੇਈਦਾ, ਇਸੇ ਪ੍ਰਕਾਰ ਇਧਰੋਂ ਖੋਤ ਕੇ ਖੋਜ ਖੋਜ ਕੇ ਅੰਦਰੋਂ ਸਰੀਰ ਦੇ ਵਿੱਚੋਂ ਇਹ ਸ਼ੁਭ ਗੁਣ ਨੇ ਉਹਨਾਂ ਨੂੰ ਗੁਰਬਾਣੀ ਦੇ ਰਾਹੀਂ ਪ੍ਰਗਟ ਕਰ ਲਈਦਾ। ਜਦੋਂ ਉਹ ਪ੍ਰਗਟ ਹੋ ਜਾਂਦਾ ਹੈ, ਆਪਣੀ ਜੋਤ ਨੂੰ ਆਪਣੇ ਹਿਰਦੇ ਚ ਦੇਖਣ ਲੱਗ ਜਾਂਦਾ ਜੀਵ, ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ। ਹੁਣ ਮਹਾਰਾਜ ਫਰਮਾਉਂਦੇ ਨੇ ਜਾਂ ਜੀਵ ਆਤਮਾ ਨੂੰ ਰਾਮ ਰੂਪ ਕਰਕੇ ਪਛਾਣ ਲਿਆ, ਅੰਦਰਲੀ ਜੋਤ ਨੂੰ ਜਦੋਂ ਦੇਖ ਲਿਆ, ਇਹ ਕੋਈ ਜ਼ਿਆਦੇ ਹੈ ਤਾਂ ਵੈਸੇ ਔਖੀ ਗੱਲ ਹੈ, ਮੈਂ ਨਹੀਂ ਕਹਿੰਦਾ ਵੀ ਇੰਨੀ ਸੌਖੀ ਆ, ਪਰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤਾਂ ਇੰਨਿਆਂ ਨੂੰ ਇਹ ਜੋਤ ਦਿਖਣ ਲੱਗ ਪਈ। ਜਿਵੇਂ ਮੂਲ ਮੰਤਰ ਦਾ ਅਭਿਆਸ ਜਪਜੀ ਸਾਹਿਬ ਦੇ ਜਿਨ੍ਹਾਂ ਨੇ ਬਚਨ ਮੰਨ ਕੇ 25-25 ਪਾਠ ਕੀਤੇ ਆ, ਹੁਣ ਤਾਂ ਆਮ ਹਰ ਕੋਈ 8ਵਾਂ 10ਵਾਂ ਸਿੰਘ ਮਿਲ ਜਾਂਦਾ, ਹਾਂਜੀ ਮੈਨੂੰ ਕਿਰਪਾ ਹੋ ਗਈ, ਜੋਤ ਨਜ਼ਰ ਆ ਗਈ ਨਾ, ਕਹਿੰਦੇ ਹਾਂ ਹੁਣ ਯਕੀਨ ਵੀ ਆ ਗਿਆ। ਪਹਿਲਾਂ ਤਾਂ ਕੋਈ ਮੇਰੇ ਤੇ ਯਕੀਨ ਹੀ ਨਹੀਂ ਸੀ ਕਰਦਾ, ਬੜੇ ਲੋਕ ਬੜੀ ਕਥਾ ਚ ਮਖੌਲ ਕਰਿਆ ਕਰਨ, ਇਹ ਉਈ ਕੋਲੋਂ ਹੀ ਗੱਲਾਂ ਮਾਰੀ ਜਾਂਦਾ। ਪਰ ਜਦੋਂ ਭਾਈ ਮੈਂ ਕੋਲੋਂ ਕਿਉਂ ਗੱਲਾਂ ਮਾਰਨੀ, ਜਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ ਲਿਖਿਆ ਹੋਇਆ ਵੀ ਕੋਈ ਕੋਈ ਗੁਰਮੁਖੇ ਜੋਤ ਨੂੰ ਕੱਢਦਾ ਖੋਜਦਾ, ਜਿਹਨੇ ਉਹ ਜੋਤ ਆਪਣੇ ਅੰਦਰ ਦੇਖ ਲਈ ਨਾ, ਸਭ ਆਤਮ ਰਾਮ ਪਛਾਣਿਆ, ਉਹ ਜਾਂ ਜੀਵ ਆਤਮਾ ਨੂੰ ਰਾਮ ਰੂਪ ਕਰਕੇ ਪਛਾਣਿਆ ਤੇ ਇੱਕੋ ਇੱਕ ਪਰਮਾਤਮਾ ਨੂੰ, ਤਾਂ ਇੱਕ ਰਵਿਆ ਇੱਕੋ ਓਤ ਪੋਤ। ਕਹਿੰਦੇ ਓਤ ਪੋਤ ਹੁੰਦਾ ਤਾਣੇ ਪੇਟੇ ਵਾਂਗੂ ਸਾਰਿਆਂ ਵਿੱਚ ਰਵਿਆ ਹੋਇਆ, ਨਿਸ਼ਚੇ ਕੀਤਾ, ਜਿਵੇਂ ਕੱਪੜੇ ਦਾ ਇੱਕ ਧਾਗਾ ਸਿੱਧਾ ਜਾਂਦਾ ਇੱਕ ਟੇਢਾ ਜਾਂਦਾ, ਆਪਾਂ ਦੇਖੋ ਨਾ ਆਪਣੇ ਕੱਪੜਿਆਂ ਨੂੰ, ਇਹਨੂੰ ਕਹਿੰਦੇ ਓਤ ਪੋਤ। ਇਸੇ ਤਰ੍ਹਾਂ ਪਰਮੇਸ਼ਰ ਵੀ ਜਿਵੇਂ ਧਾਗੇ ਚ ਧਾਗਾ ਫਸਿਆ ਨਾ, ਐ ਸਾਡੇ ਸੰਸਾਰ ਸਾਰੇ ਵਿੱਚ ਤਿੰਨਾਂ ਲੋਕਾਂ ਵਿੱਚ ਓਤ ਪੋਤ ਤਾਣੇ ਪੇਟੇ ਵਾਂਗੂ ਰਮਿਆ ਹੋਇਆ। ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ੍ਰਵਣ ਸਰੋਤ। ਫਿਰ ਇੱਕ ਨੂੰ ਅੱਖਾਂ ਨਾਲ ਉਹਨਾਂ ਨੇ ਦੇਖ ਲਿਆ, ਇੱਕ ਨੂੰ ਹੀ ਮਨ ਵਿੱਚ ਮੰਨਣ ਕੀਤਾ, ਅਤੇ ਸ੍ਰਵਣ ਕੰਨਾਂ ਦੀ ਸਰੋਤ ਸ਼ਕਤੀ ਦੁਆਰਾ ਇੱਕ ਨੂੰ ਹੀ ਸੁਣਨਾ ਕੀਤਾ, ਉਹਨਾਂ ਉੱਤੇ ਕਿਰਪਾ ਹੋ ਗਈ ਮਹਾਰਾਜ ਜੀ ਦੀ। ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ। ਹੁਣ ਮਹਾਰਾਜ ਕਥਨ ਕਰਦੇ ਬਚਨ ਨੂੰ, ਭਾਈ ਤੂੰ ਨਾਮ ਨੂੰ ਜਪਣਾ ਕਰ, ਤਾਂ ਕਹਿੰਦੇ ਤੇਰੀ ਵੱਲੋਂ ਸੱਚ ਨਿਸ਼ਚੇ ਕਰਕੇ ਨਾ ਸੱਚੇ ਦੀ ਸੇਵਾ ਹੋਤ ਹੁੰਦੀ ਰਹੇਗੀ। 310 ਅੰਗ ਤੇ ਮਹਾਰਾਜ ਜੀ ਅੱਗੇ ਕਿਰਪਾ ਕਰ ਰਹੇ ਨੇ, ਸਲੋਕ ਮਹੱਲਾ ਚੌਥਾ। ਸਭ ਰਸ ਤਿਨ ਕੈ ਹਿਰਦੈ ਹੈ ਜਿਨ ਹਰ ਵਸਿਆ ਮਨ ਮਾਹੇ। ਜਿਨ੍ਹਾਂ ਦੇ ਮਨ ਵਿੱਚ ਹਰੀ ਨਾਮ ਵਸ ਗਿਆ, ਜਿਨ੍ਹਾਂ ਦੇ ਅੰਦਰੋਂ ਫਿਰ ਉਹ ਅੰਮ੍ਰਿਤ ਪ੍ਰਗਟ ਹੋ ਗਿਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਉਹਨਾਂ ਦੇ ਹਿਰਦੇ ਵਿੱਚ ਸਾਰੇ ਹੀ ਰਸ ਆ ਗਏ, ਆਨੰਦ ਸਰਬ ਰਸ ਆ ਗਿਆ ਉੱਥੇ। ਸਾਰਿਆਂ ਰਸਾਂ ਦਾ ਮਾਲਕ ਵਾਹਿਗੁਰੂ ਉਹਨਾਂ ਦੇ ਹਿਰਦੇ ਚ ਆ ਗਿਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਕਿਉਂਕਿ ਉਹ ਅਭਿਆਸ ਕਰਦਿਆਂ ਕਰਦਿਆਂ ਜਦੋਂ ਅੰਮ੍ਰਿਤ ਰਸ ਜ਼ੁਬਾਨ ਦੇ ਵਿੱਚ ਪ੍ਰਗਟ ਹੋਇਆ, ਹੁਣ ਉੱਥੇ ਸੱਕਰ ਖੰਡ ਨਿਵਾਤ ਗੁੜ ਮਾਖਿਆ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਹੁਣ ਤਾਂ ਕੋਈ ਚੀਜ਼ ਹੋਰ ਸਵਾਦ ਹੀ ਨਹੀਂ ਲੱਗਦੀ, ਕਹਿੰਦੇ ਸਾਰੇ ਸਵਾਦਾਂ ਦਾ ਸਵਾਦ ਜਿਹੜਾ ਇੱਕੋ ਹੀ ਨਾਮ ਦਾ ਸਵਾਦ ਆ ਗਿਆ। ਇਹ ਰਸ ਛੱਡੇ, ਉਹ ਰਸ ਆਵਾ, ਉਹ ਰਸ ਆਵਾ, ਇਹ ਰਸ ਨਹੀਂ ਭਾਵਾ। ਹੁਣ ਤਾਂ ਇਹੋ ਜਿਹੀ ਅਵਸਥਾ ਬਣ ਗਈ। ਹਰ ਦਰਗਹਿ ਤੇ ਮੁੱਖ ਉਜਲੇ ਤਿਨ ਕਉ ਸਭ ਦੇਖਣ ਜਾਏ। ਹੁਣ ਹਰੀ ਦੀ ਦਰਗਾਹ ਵਿੱਚ ਉਹਨਾਂ ਦੇ ਮੂੰਹ ਉਜਲੇ ਹੋਏ, ਜਿਹਨਾਂ ਦੇ ਹਿਰਦੇ ਚ ਜੋਤ ਪ੍ਰਗਟ ਹੋ ਗਈ, ਜਿਹਨਾਂ ਨੂੰ ਨਾਮ ਦਾ ਰਸ ਆ ਗਿਆ। ਸਾਰੇ ਲੋਕ ਉਹਨਾਂ ਦਾ ਦਰਸ਼ਨ ਵੇਖਣ ਵਾਸਤੇ ਜਾਂਦੇ ਨੇ। ਕਈ ਕਹਿੰਦੇ ਉੱਥੇ ਕੀ ਦੱਬਿਆ, ਉੱਥੇ ਕੀ ਲੈਣ ਜਾਂਦੇ ਹੋ, ਸੰਤਾਂ ਦੇ ਕੋਲ ਕੀ ਆ? ਜਿਹਦੇ ਹਿਰਦੇ ਚ ਆਤਮਾ ਦਾ ਪ੍ਰਕਾਸ਼ ਹੈ, ਜੋਤ ਜਗੀ ਹੈ, ਜਿੱਥੇ ਰਸ ਆ ਗਿਆ, ਉਹਨਾਂ ਦੇ ਤਾਂ ਕਹਿੰਦੇ ਸਾਰੀ ਦੁਨੀਆਂ ਦਰਸ਼ਨ ਕਰਨ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋਤ ਹੈ, ਰਸ ਹੈ, ਇਹਨਾਂ ਤੋਂ ਹੀ ਸਾਨੂੰ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਸਾਨੂੰ ਜੋਤ ਦਿਖਾਉਂਦੇ ਨੇ ਅੰਦਰਲੀ, ਰਸ ਦਿਖ ਦਰਸ਼ਨ ਕਰਾਉਂਦੇ ਨੇ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਅੰਦਰੋਂ ਜਦੋਂ ਜੋਤ ਪ੍ਰਗਟ ਹੁੰਦੀ ਹੈ ਨਾ, ਮਹਾਰਾਜ ਕਿਰਪਾ ਕਰਦੇ ਨੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਜਦੋਂ ਜੋਤ, ਉਹੀ ਜੋਤ ਨੂੰ ਨਾਮ ਦਾ, ਉਸੇ ਦਾ ਨਾਂ ਹੀ ਪਰਮੇਸ਼ਰ ਹੈ। ਜਿਨ ਨਿਰਭਉ ਨਾਮ ਤੇ ਆਇਆ ਤਿਨ ਕਉ ਭਉ ਕੋਈ ਨਾਹੀ। ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਹਰ ਉੱਤਮ ਤਿਨੀ ਸਰੇਵਿਆ ਜਿਨ ਕਉ ਧੁਰ ਲਿਖਿਆ ਆਹੇ। ਜਿਨ੍ਹਾਂ ਨੂੰ ਧੁਰ ਦਾ ਸ਼ੁਭ ਲੇਖ ਲਿਖਿਆ ਹੁੰਦਾ ਨਾ ਮਸਤਕ ਤੇ, ਉਹਨਾਂ ਨੇ ਉੱਤਮ ਹਰੀ ਦੀ ਸੇਵਾ ਕੀਤੀ ਨਾਮ ਜਪਣ ਰੂਪ। ਤੇ ਹਰ ਦਰਗਹਿ ਪੈ ਨਾਈ ਹੈ ਜਿਨ ਹਰ ਉੱਠਾ ਮਨ ਮਾਹੇ। ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੈ, ਕਹਿੰਦੇ ਉਹਨਾਂ ਨੂੰ ਹਰੀ ਦੀ ਦਰਗਾਹ ਵਿੱਚ ਜਸ ਰੂਪੀ ਪੋਸ਼ਾਕ ਜਿਹੜੀ ਹੈ ਪਰਮੇਸ਼ਰ ਵੱਲੋਂ ਪਹਿਨਾਈ ਜਾਂਦੀ, ਉਹ ਸੂਖਮ ਰੂਪ ਚ ਹੁੰਦੀ ਹੈ। ਕਿਉਂਕਿ ਉੱਥੇ ਦੇਹੀ ਜਿਹੜੀ ਹੈ ਉਹ ਆਪਣੀ ਦੇਹੀ ਸੂਖਮ ਰੂਪ ਵਿੱਚ ਜਾਂਦੀ ਹੈ, ਤੇ ਸੂਖਮੀ ਨਾਮ ਦਾ ਪੋਸ਼ਾਕਾ ਪ੍ਰਾਪਤ ਹੁੰਦਾ। ਇਸ ਕਰਕੇ ਉਹਨਾਂ ਨੂੰ ਹਰੀ ਵੱਲੋਂ ਨਾਮ ਦਾ ਸਿਰੋਪਾ ਪ੍ਰਾਪਤ ਹੁੰਦਾ। ਜਦੋਂ ਜਿਨ੍ਹਾਂ ਨੂੰ ਨਾਮ ਦਾ ਸਿਰੋਪਾ ਬਖਸ਼ਿਸ਼ ਹੁੰਦਾ, ਓਏ ਆਪ ਤਰੇ ਸਭ ਕੁਟੰਬ ਸਿਉ ਤਿੰਨ ਪਿੱਛੇ ਸਭ ਜਗਤ ਛਡਾਹੇ। ਉਹ ਆਪ ਤਾਂ ਸਾਰੇ ਕੁਟੰਬ ਸਮੇਤ ਤਰ ਗਏ, ਉਹਨਾਂ ਦੇ ਪਿੱਛੇ ਲੱਗ ਕੇ ਸਾਰਾ ਜਗਤ ਜਮਾਂ ਤੋਂ ਛੁੱਟ ਜਾਂਦਾ। ਜਗਤ ਸਾਰਾ ਹੀ, ਕੁਲਾਂ ਵੀ, ਕਈਆਂ ਦੀਆਂ 21 ਕੁਲਾਂ, ਕਈਆਂ ਦੀਆਂ 101 ਕੁਲਾਂ, ਸਾਰਾ ਜੱਗ। ਜਿੰਨੇ ਜਗਤ ਦਾ ਮਤਲਬ ਇੱਥੇ ਜੱਗ ਦੇ ਵਿੱਚੋਂ ਜਿੰਨੇ ਲੋਕ ਉਹਨਾਂ ਕੋਲ ਆਏ ਸੀ, 10 ਲੱਖ, 20 ਲੱਖ, 50 ਲੱਖ, ਕਰੋੜ ਬੰਦਾ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਇੱਕ ਕਣੀ। ਨਾਮ ਦੀ ਇੱਕ ਕਣੀ ਜਿੱਥੇ ਹਿਰਦੇ ਚ ਵਸ ਜਾਂਦੀ ਹੈ, ਉਹ ਕਰੋੜਾਂ ਬੰਦਿਆਂ ਦਾ ਉਧਾਰ ਕਰਨ ਲਈ ਪਰਮੇਸ਼ਰ ਉਹਨੂੰ ਸਮਰੱਥ ਬਣਾ ਦਿੰਦਾ। ਮਹਾਰਾਜ ਕਹਿੰਦੇ ਉਹ ਪਰਿਵਾਰ ਸਮੇਤ ਸਾਰੇ ਜੱਗ ਦੇ ਵਿੱਚੋਂ ਸਾਰੇ ਜਗਤ ਦੇ ਜਿੰਨੇ ਲੋਕ ਉਹਨਾਂ ਦੇ ਕੋਲ ਆ ਗਏ ਤਾਰ ਦਿੰਦੇ ਨੇ। ਉਹਨਾਂ ਦੀ ਸਮਰੱਥਾ, ਉਹਨਾਂ ਦੀ ਸਮਰੱਥਾ ਕਿਵੇਂ ਬਣ ਗਈ ਇੰਨੀ? ਕਹਿੰਦੇ ਕਿਉਂਕਿ ਉਹਨਾਂ ਦੇ ਅੰਦਰ ਆਤਮਾ ਜਿਹੜੀ ਪ੍ਰਕਾਸ਼ਮਾਨ ਹੋ ਕੇ ਸਰਬ ਵਿਆਪਕ ਪਰਮੇਸ਼ਰ ਦੇ ਵਿੱਚ ਚਲੀ ਗਈ, ਲੀਨ ਹੋ ਗਈ। ਹੁਣ ਜਦੋਂ ਲੀਨ ਹੋਈ ਤਾਂ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਬਜ ਤੰਗ ਜਿਉ ਜਲ ਹੀ ਵਿਖੇ ਸਮਾਹੇ। ਉਹ ਜਿਉਂਦੇ ਜੀ ਉਹ ਪ੍ਰਭੂ ਦਾ ਰੂਪ ਹੋ ਗਏ ਨੇ, ਦੇਹੀ ਵਾਲਾ ਆਕਾਰ ਵਾਲਾ ਪਰਮੇਸ਼ਰ ਹੋ ਜਾਂਦਾ ਬ੍ਰਹਮ ਗਿਆਨ ਚ ਜਾ ਕੇ। ਜਿਵੇਂ ਮਹਾਰਾਜ 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਬਚਨ ਕੀਤਾ ਸੀ, ਭਾਈ ਸੰਗਤੋ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਉਹ ਭਾਈ ਬਿਧੀ ਚੰਦ ਦੇ ਦਰਸ਼ਨ ਕਰ ਲਿਆ ਕਰੋ, ਇਹ ਮੇਰਾ ਹੀ ਰੂਪ ਬਣ ਗਿਆ। ਜਿਵੇਂ ਪਹਿਲੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਸੰਗਤੇ ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਲਿਆ ਕਰੋ, ਇਹ ਮੇਰਾ ਹੀ ਰੂਪ ਹੋ ਗਿਆ। ਸਾਧਸੰਗ ਜੀ, ਗੁਰਸਿੱਖ ਜਿਨ੍ਹਾਂ ਦੇ ਅੰਦਰ ਜੋਤ ਪ੍ਰਕਾਸ਼ਮਾਨ ਹੋਈ ਹੈ, ਬ੍ਰਹਮ ਗਿਆਨ ਹੋਇਆ, ਉਹ ਅਕਾਲ ਦਾ ਹੀ ਰੂਪ ਹੋ ਜਾਂਦੇ। ਮਹਾਰਾਜ ਕਹਿੰਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਕਈ ਲੋਕ ਕਹਿੰਦੇ ਨੇ ਉੱਥੇ ਕੀ ਹੈ, ਮਹਾਤਮਾ ਨੂੰ ਹੀ ਨਿੰਦੀ ਜਾਂਦੇ ਨੇ। ਨਹੀਂ ਭਈ, ਉਹਨੇ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਕੇ ਵਾਹਿਗੁਰੂ ਰੂਪ ਹੀ ਹੋ ਗਿਆ। ਫਿਰ ਵਾਹਿਗੁਰੂ ਵੀ ਉਹਨਾਂ ਦੀ ਜੈ ਜੈਕਾਰ ਕਰਾ ਕੇ ਖੁਸ਼ ਰਹਿੰਦੇ ਨੇ। ਜਨ ਨਾਨਕ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਬਈ ਐਸੇ ਬੇਨਤੀ ਕਰੋ ਰੱਬ ਦੇ ਅੱਗੇ, ਪਰਮਾਤਮਾ ਅੱਗੇ, ਹੇ ਵਾਹਿਗੁਰੂ ਮੈਂ ਜਨ ਨੂੰ ਤਾਂ ਗੁਰਮੁਖ ਜਨਾਂ ਨਾਲ ਵੀ ਮੇਲੋ, ਕਿਰਪਾ ਕਰਕੇ ਅਸੀਂ ਉਹਨਾਂ ਗੁਰਮੁਖ ਜਨਾਂ ਨੂੰ ਵੇਖ ਵੇਖ ਕੇ ਜਿਉਂਦੇ ਹਾਂ, ਰੱਬ ਦੇ ਪਿਆਰਿਆਂ ਨੂੰ। ਸੋ ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਚ ਨਾਮ ਦੀ ਕਣੀ ਹੁੰਦੀ ਹੈ, ਰਸ ਹੁੰਦਾ, ਟਿਕਾਓ ਹੁੰਦਾ, ਉਹਨਾਂ ਕੋਲ ਤਾਂ ਘੰਟਿਆਂ ਬੱਧੀ, ਦਿਨਾਂ ਬੱਧੀ, ਸਾਲਾਂ ਬੱਧੀ ਜੇ ਬੈਠੇ ਰਹੀਏ ਜੀ ਨਹੀਂ ਕਰਦਾ ਉੱਠਣ ਨੂੰ। ਘਰੇ ਤਾਂ ਉਹੀ ਜੰਜਾਲ, ਰੌਲੇ, ਕਲੇਸ਼, ਝਗੜੇ, ਉਹੀ ਗੱਲਾਂ ਬਾਤਾਂ ਹੁੰਦੀਆਂ ਨੇ। ਮਹਾਂਪੁਰਖਾਂ ਕੋਲ ਬਹਿ ਕੇ ਆਨੰਦ, ਟਿਕਾਓ, ਇਕਾਗਰਤਾ ਪ੍ਰਾਪਤ ਹੁੰਦੀ ਹੈ, ਸ਼ਾਂਤੀ ਆਉਂਦੀ ਹੈ। ਜਿਵੇਂ ਸੱਪ ਚੰਦਨ ਦੇ ਦਰਖਤ ਦੇ ਦੁਆਲੇ ਲਿਪਟ ਜਾਂਦੇ ਨੇ, ਉਹਨਾਂ ਨੂੰ ਵੀ ਸ਼ਾਂਤੀ ਆਉਂਦੀ। ਇਸੇ ਤਰ੍ਹਾਂ ਗ੍ਰਿਸ਼ਤੀ ਬੰਦੇ ਨੇ ਜਾਂ ਹੋਰ ਸੰਸਾਰੀ ਜੀਵ ਨੇ ਜਦੋਂ ਦੁਖੀ ਹੁੰਦੇ ਨੇ ਸਾਰੇ ਪਾਸਿਓਂ, ਗੁਰੂ ਘਰ ਜਾਂਦੇ, ਗੁਰੂ ਗ੍ਰੰਥ ਸਾਹਿਬ ਕੋਲ ਬੈਠਦੇ, ਸੰਗਤ 'ਚ ਬਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਅਨੇਕਾਂ ਪਿਆਰੇ ਗੁਪਤ ਰੂਹਾਂ ਬੈਠੀਆਂ ਹੁੰਦੀਆਂ, ਤਾਂਹੀਓ ਤਾਂ ਸੰਗਤ ਵਿੱਚ ਇੰਨਾ ਟਿਕਾਓ, ਇਕਾਗਰਤਾ, ਸ਼ਾਂਤੀ ਆਪਾਂ ਨੂੰ ਪ੍ਰਾਪਤ ਹੁੰਦੀ ਹੈ। ਮਹੱਲਾ ਚੌਥਾ, ਸਾ ਧਰਤੀ ਭਈ ਹਰੀਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਉਹ ਪ੍ਰਤੱਖ ਧਰਤੀ ਹਰਿਆਵਲੀ, ਰੌਣਕ ਵਾਲੀ ਹੋਈ ਜਿਸ ਧਰਤੀ ਪਰ ਮੇਰਾ ਸਤਿਗੁਰੂ ਆ ਕੇ ਬੈਠਾ। ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ, ਨਨਕਾਣਾ ਸਾਹਿਬ, ਰੌਣਕ ਵਾਲੀ ਧਰਤੀ ਕਰਤੀ। ਜੇ ਗੁਰੂ ਨਾਨਕ ਸਾਹਿਬ, ਨਨਕਾਣਾ ਸਾਹਿਬ ਨਾ ਆਉਂਦੇ ਫਿਰ ਕਿੱਥੇ ਹੁੰਦੀ ਰੌਣਕ ਵਾਲੀ? ਕਰਤਾਰਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਗੋਇੰਦਵਾਲ ਸਾਹਿਬ, ਇਸੇ ਪ੍ਰਕਾਰ ਪਟਨਾ ਸਾਹਿਬ, ਹਜ਼ੂਰ ਸਾਹਿਬ, ਕਿੰਨੀਆਂ ਧਰਤੀਆਂ ਗਿਣੀਆਂ। ਹੇਮਕੁੰਡ ਸਾਹਿਬ ਦੀ ਧਰਤੀ ਤੇ ਜਿੱਥੇ ਇੰਨੀ ਤਪੱਸਿਆ ਕੀਤੀ, ਕਹਿੰਦੇ ਜਿੱਥੇ ਮੇਰਾ ਸਤਿਗੁਰੂ ਆ ਕੇ ਸੱਜ ਗਿਆ ਗੁਰੂ ਗ੍ਰੰਥ ਸਾਹਿਬ। ਦੁਨੀਆਂ ਭਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲੱਖਾਂ ਸਰੂਪ ਪ੍ਰਕਾਸ਼ਮਾਨ, ਗੁਰੂ ਘਰਾਂ 'ਚ ਇੰਨੀਆਂ ਰੌਣਕਾਂ ਹੁੰਦੀਆਂ ਗੁਰੂ ਘਰਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ। ਇਹ ਪ੍ਰਤਾਪ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਦੂਸਰੀ ਧਰਤੀ ਆਪਣੀ ਬੁੱਧੀ ਹੈ। ਕਹਿੰਦੇ ਬੁੱਧੀ ਰੂਪੀ ਧਰਤੀ ਸ਼ੁਭ ਗੁਣਾਂ ਕਰਕੇ ਹਰਿਆਵਲੀ ਹੋ ਗਈ, ਜਿਸ ਬੁੱਧੀ ਵਿਖੇ ਕਹਿੰਦੇ ਮੇਰੇ ਸਤਿਗੁਰਾਂ ਦਾ ਉਪਦੇਸ਼ ਆ ਕੇ ਬੈਠਾ। ਸਤਿਗੁਰੂ ਜਿੱਥੇ ਉਪਦੇਸ਼ ਰੂਪ ਹੋ ਕੇ ਆ ਕੇ ਬੈਠ ਗਏ ਨੇ, ਜਿੱਥੇ ਜਿੱਥੇ ਬਾਣੀ ਦਾ ਆਪਾਂ ਨੂੰ ਪ੍ਰਾਪਤੀ ਹੋ ਗਈ, ਉਪਦੇਸ਼ ਹੋ ਗਿਆ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਮਨੁੱਖ ਵੀ ਹਰਿਆਵਲੇ, ਆਨੰਦ ਵਾਲੇ ਹੋ ਗਏ ਨੇ ਜਿਨ੍ਹਾਂ ਨੇ ਮੇਰੇ ਸਤਿਗੁਰਾਂ ਦਾ ਦਰਸ਼ਨ ਜਾ ਕੇ ਦੇਖਿਆ। ਧੰਨ ਧੰਨ ਪਿਤਾ। ਕੌਣ ਪਿਤਾ? ਬਾਬਾ ਤੇਜ ਭਾਨ ਜੀ ਧੰਨਤਾ ਦੇ ਯੋਗ ਨੇ, ਗੁਰੂ ਅਮਰਦਾਸ ਜੀ ਦੇ ਪਿਤਾ ਜੀ। ਧੰਨ ਧੰਨ ਕੁੱਲ, ਉਹ ਭੱਲਿਆਂ ਦੀ ਕੁੱਲ ਵੀ ਧੰਨਤਾ ਦੇ ਯੋਗ ਹੈ। ਧੰਨ ਧੰਨ ਤੁਸੋ ਜਨਨੀ, ਉਹ ਮਾਤਾ ਬਖਤ ਕੌਰ ਵੀ ਧੰਨਤਾ ਦੇ ਯੋਗ ਹੈ। ਜਿਨ ਗੁਰੂ ਜਣਿਆ ਮਾਏ, ਜਿਸ ਮਾਂ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਵਤਾਰ ਦਿੱਤਾ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨੀ ਜਿੱਠਾ ਤਿਨਾ ਲਏ ਛਡਾਏ। ਧੰਨ ਗੁਰੂ ਅਮਰਦਾਸ ਮਹਾਰਾਜ ਧੰਨਤਾ ਦੇ ਯੋਗ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ। ਆਪ ਉਹ ਆਪ ਵੀ ਤਰੇ ਤੇ ਜਿਨ੍ਹਾਂ ਗੁਰਮੁਖਾਂ ਨੇ ਉਹਨਾਂ ਦਾ ਦਰਸ਼ਨ ਕੀਤਾ, ਉਹਨਾਂ ਨੂੰ ਵੀ ਗੁਰਾਂ ਨੇ ਜਮਾਂ ਤੋਂ ਛੁਡਾ ਲਿਆ। ਹਰ ਸਤਿਗੁਰ ਮਿਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਨਰਾਇਣ ਹਰੀ ਗੋਬਿੰਦ ਦਾਮੋਦਰ ਮਾਧਵੇ ਜੀ, ਦਇਆ ਕਰਕੇ ਸਾਨੂੰ ਸਤਿਗੁਰਾਂ ਨਾਲ ਮਿਲਣਾ ਕਰੋ। ਜੋ ਅਸੀਂ ਜਨ ਜਿਹੜੇ ਸੇਵਕ ਆ, ਉਹਨਾਂ ਦੇ ਪਵਿੱਤਰ ਪਾਏ ਹੋਏ ਚਰਨ ਧੋਣਾ ਕਰੀਏ, ਕਿਰਪਾ ਕਰ ਦਿਓ, ਸਾਨੂੰ ਵੀ ਮੇਲ ਦਿਓ ਸਤਿਗੁਰਾਂ ਨਾਲ। ਮਹਾਰਾਜ ਕਹਿੰਦੇ ਜਾਂਦਾ ਤਾਂ ਹਾਂ ਰੋਜ਼, ਪਰ ਸ਼ਰਧਾ ਨਹੀਂ ਹੈ। ਮਿਲਣਾ ਮਨ ਕਰਕੇ, ਸਰੀਰ ਕਰਕੇ ਤਾਂ ਸਾਰੇ ਜਣੇ ਕੋਲ ਬਹਿ ਕੇ ਆ ਜਾਂਦੇ ਨੇ, ਮਨ ਕਰਕੇ ਮੇਰੀ ਸ਼ਰਧਾ ਬਣੇ। ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਾਰੇ ਔਰ ਧਾਰੇ ਆ। ਨਿਸ਼ਚੇ ਕਰਕੇ ਸੱਚੇ ਸਤਿਗੁਰ ਦੇਵ ਜੀ ਅਮਰ ਹੁੰਦੇ, ਮਰਨ ਤੋਂ ਰਹਿਤ ਨੇ। ਜਿਸ ਗੁਰੂ ਨੇ ਔਰ ਅੰਦਰ ਔਰ ਨਾਮ ਹਿਰਦੇ ਦਾ, ਅੰਦਰ ਹਿਰਦੇ ਵਿੱਚ ਹਰੀ ਨੂੰ ਵਸਾ ਲਿਆ। ਵਸਾਏ ਦਾ ਕੀ ਅਜੇ ਦੇਖਣਾ ਹੋਵੇ, ਵਸਾਇਆ ਕੀ ਨੇ ਮਨ ਦੇ ਅੰਦਰ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਈਆਂ ਦੇ ਹਿਰਦੇ ਚ ਮਾਇਆ ਹੀ ਵਸੀ ਹੁੰਦੀ ਆ, ਸੁੱਤੇ ਪਏ ਮਾਇਆ ਦੇ ਸੁਪਨੇ ਦੇਖੀ ਜਾਂਦੇ ਨੇ। ਕਈਆਂ ਦੇ ਹਿਰਦੇ ਵਿੱਚ ਕਹਿੰਦੇ ਖਾਣ ਪੀਣ ਹੀ ਵਸਿਆ, ਸੁੱਤੇ ਪਏ ਖਾਈ ਪੀ ਜਾਂਦੇ ਨੇ, ਕਈ ਸੁੱਤੇ ਪਏ ਡਰੀਏ ਜਾਂਦੇ ਨੇ, ਕਈ ਸੁੱਤੇ ਪਏ ਹੱਸੀ ਜਾਂਦੇ ਨੇ। ਪਰ ਗੁਰਬਾਣੀ ਦੇ ਵਿੱਚ ਵਚਨ ਆਇਆ, ਕਬੀਰ ਸੁਪਨੇ ਹੂੰ ਬਰੜਾਇਕ ਹੈ, ਜੇ ਮੁੱਖ ਨਿਕਸੈ ਰਾਮ, ਤਾਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਕਬੀਰ ਜੀ ਕਹਿੰਦੇ ਧੰਨ ਆ ਉਹ ਗੁਰਮੁਖ ਜਿਹੜੇ ਸੁੱਤੇ ਪਏ ਵੀ ਰਾਮ ਰਾਮ ਕਹਿੰਦੇ ਨੇ। ਕਹਿੰਦੇ ਮੇਰਾ ਜੀ ਕਰਦਾ ਆਪਣੇ ਸਰੀਰ ਦੀ ਖੱਲ ਲੁਹਾ ਕੇ ਉਹਨਾਂ ਦੇ ਜੋੜੇ ਬਣਾ ਦੀ, ਇੰਨੀ ਭਾਵਨਾ ਸੇਵਾ ਦੀ ਹੈ ਭਈ ਉਹਨਾਂ ਨੇ ਸੁੱਤਿਆਂ ਪਿਆ ਵੀ ਨਾਮ ਜਪਿਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ, ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਕਹਿੰਦੇ ਪੰਜ ਦੂਤ ਤੋਂ ਦਵਸ ਕੀਤੇ, ਕਾਲ ਕੰਟਕ ਮਾਰਿਆ। ਸੱਚਮੁੱਚ ਸਤਿਗੁਰ ਦੇਵ ਜੀ ਸੱਚੇ ਪੁਰਖ ਨੇ, ਜਿਨ੍ਹਾਂ ਨੇ ਆਪਣੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਸ਼ਿਆਂ ਨੂੰ ਮਾਰਿਆ। ਗੁਰੂ ਸਾਹਿਬ ਨੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਕੇ ਫਿਰ ਗੁਰਸਿੱਖਾਂ ਦੇ ਵੀ ਨਾਲ ਹੀ ਮੁਕਾ ਦਿੱਤੇ ਨੇ। ਜਿਹੜੇ ਗੁਰਸਿੱਖ ਗੁਰੂ ਦੀ ਚਰਨ ਸ਼ਰਨ ਜਾ ਕੇ ਪਹੁੰਚ ਗਏ ਨੇ, ਸਤਿਗੁਰੂ ਮਹਾਰਾਜ ਉਹਨਾਂ ਦੇ ਵੀ ਅੰਦਰੋਂ ਜ਼ਹਿਰ ਨੂੰ ਮਾਰ ਦਿੰਦੇ ਨੇ। ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ, ਜਾਂ ਪੂਰਿਆ ਸਤਿਗੁਰਾਂ ਨੂੰ ਵੇਖਿਆ ਨਾ ਤਾਂ ਜਗਿਆਸੂ ਦਾ ਮਨ ਅੰਦਰੋਂ ਸਾਧਾਰਿਆ। ਸੱਸੇ ਨੂੰ ਕੰਨਾ ਧੱਦੇ ਨੂੰ ਕੰਨਾ ਲਾ ਕੇ ਪਾਠ ਹੈ, ਸ ਅਧਾਰਿਆ ਮਤਲਬ ਨਾ ਸਹਿਤ ਆਸਰੇ ਦੇ ਹੋ ਗਿਆ। ਇੱਕ ਹੁੰਦਾ ਸੱਸੇ ਨੂੰ ਔਂਕੜ ਲਾ ਕੇ ਸੁਧਾਰਿਆ, ਸੁਧਾਰ ਕੀਤਾ। ਸੋ ਇਸ ਕਰਕੇ ਇੱਕ ਹੁੰਦਾ ਸੱਸੇ ਨੂੰ ਸਿਹਾਰੀ ਲਾ ਕੇ ਸਿਧਾਰਿਆ, ਸਿਧਾਰਿਆ ਹੁੰਦਾ ਚਲਿਆ ਗਿਆ ਸਵਰਗ ਨੂੰ, ਚਲਿਆ ਗਿਆ ਫਲਾਨਾ ਸਵਰਗ ਸਿਧਾਰ ਗਿਆ। ਸਿਧਾਰਿਆ, ਸੁਧਾਰਿਆ, ਸਾਧਾਰਿਆ, ਇਉਂ ਇਹਨਾਂ ਦਾ ਧਿਆਨ ਰੱਖਣਾ। ਇੱਥੇ ਲਿਖਿਆ ਸਾਧਾਰਿਆ, ਸਹਿਤ ਆਸਰੇ ਦੇ ਹੋ ਗਿਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ, ਆਪਣੇ ਗੁਰਾਂ ਤੋਂ ਮੈਂ ਬਲਿਹਾਰ ਜਾਂਦਾ, ਇੱਕ ਵਾਰੀ ਨਹੀਂ ਸਦਾ ਸਦਾ ਮੈਂ ਘੁੰਮ ਵਾਰਿਆ, ਵਾਰਨੇ ਫੇਰਨੇ ਜਾਂਦਾ। ਗੁਰਮੁਖ ਜਿੱਤਾ ਮਨਮੁਖ ਹਾਰਿਆ, ਮਹਾਰਾਜ ਕਹਿੰਦੇ ਗੁਰਮੁਖਾਂ ਨੇ ਮਨੁੱਖਾ ਜਨਮ ਜਿੱਤ ਲਿਆ, ਸਫਲਾ ਕਰ ਲਿਆ, ਤੇ ਮਨਮੁੱਖਾਂ ਨੇ ਮਨੁੱਖਾ ਜਨਮ ਜਿਹੜਾ ਹਾਰ ਦਿੱਤਾ, ਨਿਸਫਲੀ ਗਵਾ ਲਿਆ। ਐਵੇਂ ਰੋਟੀਆਂ ਖਾ, ਚਾਹ ਪੀ, ਸੌਂ ਜਾ, ਲੜਾਈ ਝਗੜੇ, ਨਿੰਦਾ ਚੁਗਲੀ, ਕੱਪੜੇ ਪਾ ਲਏ, ਵਧੀਆ ਹੇੜ 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 ਕਰ ਲਿਆ, ਬਸ। ਮਨਮੁੱਖ ਦਾ ਕੀ ਜਨਮ ਹੈ? ਗੁਰਮੁਖਾਂ ਦਾ ਜਨਮ ਹੈ, ਜਿਨ੍ਹਾਂ ਨੇ ਆਪਣੇ ਜਨਮ ਨੂੰ ਸਫਲਾ ਕੀਤਾ ਹੈ।